ਤੁਸੀਂ ਹੋ SBS ਪੰਜਾਬੀ ਦੇ ਨਾਲ।
ਤੇ ਸਭ ਤੋਂ ਪਹਿਲਾਂ ਅੱਜ ਦੀਆਂ ਖਬਰਾਂ ਦੀਆਂ ਸੁਰਖੀਆਂ। ਇੱਕ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੇ ਕੀਤੀ ਵਿਕਟੋਰੀਆ ਸਰਕਾਰ ਦੀ ਤਿੱਖੀ ਆਲੋਚਨਾ। ਸਮਾਜਿਕ ਨਿਆਂ ਦੇ ਯੋਧੇ ਫਾਦਰ ਬੌਬ ਮੈਗੁਆਇਰ ਨੂੰ ਸ਼ਰਧਾਂਜਲੀ, ਜੋ 88 ਸਾਲ ਦੀ ਉਮਰ ਵਿੱਚ ਕਰ ਗਏ ਹਨ ਅਕਾਲ ਚਲਾਣਾ। ਅਤੇ ਕ੍ਰਿਕਟ ਵਿੱਚ ਡੇਵਿਡ ਵਾਰਨਰ ਨੂੰ ਏਸ਼ੀਅਸ ਟੀਮ ਵਿੱਚ ਕੀਤਾ ਗਿਆ ਸ਼ਾਮਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਦੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਨੇ ਪਾਇਆ ਹੈ ਕਿ ਪ੍ਰੀਮੀਅਰ ਡੇਨੀਅਲ ਐਂਡਰੂਜ਼ ਦੇ ਦਫ਼ਤਰ ਦੇ ਸਟਾਫ ਨੇ ਇੱਕ ਯੂਨੀਅਨ ਨੂੰ 1.2 ਮਿਲੀਅਨ ਡਾਲਰ ਦਾ ਠੇਕਾ ਦਿੱਤੇ ਜਾਣ ਲਈ ਅਣਉਚਿਤ ਦਬਾਅ ਪਾਇਆ ਸੀ। ਇਸ ਨੂੰ ਵਿਸ਼ੇਸ਼ ਅਧਿਕਾਰਾਂ ਤੱਕ ਪਹੁੰਚਾਇਆ ਗਿਆ ਸੀ ਅਤੇ ਵੱਖਰਾ ਵਿਵਹਾਰ ਦਿੱਤਾ ਗਿਆ ਸੀ। ਸੁਤੰਤਰ ਬੋਰਡ ਅਧਾਰਿਤ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ IBAC ਨੇ ਪਾਇਆ ਹੈ ਕਿ ਇਹ ਠੇਕਾ 2018 ਦੀਆਂ ਰਾਜ ਚੋਣਾਂ ਦੀ ਪੂਰਵ ਸੰਧਿਆ ਉੱਤੇ ਹੈਲਥ ਵਰਕਰਸ ਯੂਨੀਅਨ ਨੂੰ ਬਿਨਾਂ ਕਿਸੇ ਪ੍ਰਤੀਯੋਗੀ ਟੈਂਡਰ ਦੇ ਦਿੱਤਾ ਗਿਆ ਸੀ। ਇਹ ਕੰਟਰੈਕਟ ਯੂਨੀਅਨ ਨੂੰ ਕਿੱਤਾ ਮੁਖੀ ਹਿੰਸਾ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰਨ ਵਾਸਤੇ ਦਿੱਤਾ ਗਿਆ ਸੀ, ਪਰ IBAC ਨੇ ਪਾਇਆ ਹੈ ਕਿ ਇਕਰਾਰਨਾਮਾ ਨਹੀਂ ਦਿੱਤਾ ਜਾਣਾ ਚਾਹੀਦਾ ਸੀ ਅਤੇ ਇਹ ਜਨਤਕ ਹਿੱਤ ਵਿੱਚ ਵੀ ਨਹੀਂ ਸੀ। ਰਿਪੋਰਟ ਵਿੱਚ 17 ਸਿਫਾਰਿਸ਼ਾਂ ਕੀਤੀਆਂ ਗਈਆਂ ਹਨ ਅਤੇ ਕਿਸੇ ਦੇ ਖਿਲਾਫ਼ ਭ੍ਰਿਸ਼ਟਾਚਾਰ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਹੈ। ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਇਸ ਤੱਥ ਉੱਤੇ ਜ਼ੋਰ ਦਿੱਤਾ।
There are no findings against anyone in this report. The Anti-Corruption Commission has looked at a series of matters from some years ago and have found no corrupt conduct. But that's just a fact. My responsibility, I can't change what happened 4 or 5 years ago. The people involved are either no longer in the parliament or from a staff point of view, they don't work for the government anymore. They don't work for the public service and they haven't done for years.
ਵਿਕਟੋਰੀਆ ਦੇ ਵਿਰੋਧੀ ਧਿਰ ਦੇ ਨੇਤਾ ਜੌਨ ਪੈਸੂਟੋ ਦਾ ਕਹਿਣਾ ਹੈ ਕਿ ਖੋਜਾਂ ਘਿਨਾਉਣੀਆਂ ਹਨ ਅਤੇ ਦਰਸਾਉਂਦੀਆਂ ਹਨ ਕਿ ਸਮੱਸਿਆਵਾਂ ਸਰਕਾਰ ਦੇ ਸਿਖਰ ਉੱਤੇ ਉਸ ਤਰੀਕੇ ਨਾਲ ਸ਼ੁਰੂ ਹੁੰਦੀਆਂ ਹਨ ਜਿਸ ਤਰੀਕੇ ਨਾਲ ਪ੍ਰੀਮੀਅਰ ਐਂਡਰੂਜ਼ ਰਾਜ ਦਾ ਸ਼ਾਸਨ ਕਰਦੇ ਹਨ।
ਹੀ ਸਟ੍ਰਾਈਕਸ ਫੀਅਰ ਐਂਡ ਇੰਟਿਮੀਡੇਸ਼ਨ ਇਨਟੂ ਦੋਜ਼ ਹੂ ਵਰਕ ਫਾਰ ਹਿਮ ਐਂਡ ਇਨਸਾਈਡ ਹਿਸ ਗਵਰਨਮੈਂਟ, ਵੈਦਰ ਇਟਸ ਇਨ ਹਿਸ ਪ੍ਰਾਈਵੇਟ ਆਫਿਸ ਔਰ ਇਟਸ ਇਨ ਦ ਡਿਪਾਰਟਮੈਂਟਸ। ਹਿਸ ਓਨ ਸਟਾਫ take out and carry out his commands, pushing public servants into areas they know are wrong and they shouldn't be allowed to do it.
ਸਮਾਜਿਕ ਨਿਆਂ ਦੇ ਵਕੀਲ ਅਤੇ ਕੈਥੋਲਿਕ ਪਾਦਰੀ ਫਾਦਰ ਬੌਬ ਮੈਗੁਆਇਰ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬਹੁਤ ਸਤਿਕਾਰੇ ਜਾਂਦੇ ਪਾਦਰੀ ਨੇ ਦੱਬੇ ਕੁਚਲੇ ਅਤੇ ਪਛੜੇ ਲੋਕਾਂ ਦੀ ਵਕਾਲਤ ਕਰਨ ਲਈ ਅਣਥੱਕ ਲੜਾਈ ਲੜੀ ਹੈ। ਇਸ ਸਵੈ ਵਰਣਿਤ ਲੈਰੀਕਿਨ ਨੇ ਆਪਣਾ ਜੀਵਨ ਪਰਉਪਕਾਰੀ ਕੰਮਾਂ ਲਈ ਸਮਰਪਿਤ ਕੀਤਾ ਅਤੇ ਜਲਦੀ ਹੀ ਰਾਸ਼ਟਰੀ ਮੀਡੀਆ ਉੱਤੇ ਇੱਕ ਸਪਸ਼ਟ ਟਿੱਪਣੀਕਾਰ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ, ਜੋ ਆਪਣੀ ਰਾਏ ਜ਼ਾਹਰ ਕਰਨ ਜਾਂ ਸਮਾਜਿਕ ਅਨਿਆਂ ਵਿਰੁੱਧ ਆਵਾਜ਼ ਉਠਾਉਣ ਤੋਂ ਡਰਦੇ ਨਹੀਂ ਸਨ। ਫਾਦਰ ਮੈਗੁਆਇਰ ਦੇ ਲੰਬੇ ਸਮੇਂ ਦੇ ਦੋਸਤ ਅਤੇ ਸਾਥੀ ਪਾਦਰੀ ਫਾਦਰ ਜੋ ਜੀਆਸਬੋ ਨੇ ਉਹਨਾਂ ਨੂੰ ਇੱਕ ਸਕਾਰਾਤਮਕ ਵਿਅਕਤੀ ਦੱਸਿਆ ਹੈ।
Well, I've known Father Bob for close on 50 years. I've been a priest for 50 years. We were good mates. He was greatly committed to the message of Jesus Christ, who was about being inclusive, being tolerant, being compassionate, and above all, making sure that everyone is looked after and no one goes without. He was a very charitable and compassionate man.
ਗ੍ਰੀਨਸ ਨੇਤਾ ਐਡਮ ਬੈਂਡਿਟ ਦਾ ਕਹਿਣਾ ਹੈ ਕਿ ਸੰਘੀ ਸਰਕਾਰ ਨੂੰ ਜੌਬ ਸੀਕਰ ਅਤੇ ਯੂਥ ਅਲਾਉਂਸ ਦੀਆਂ ਅਦਾਇਗੀਆਂ ਨੂੰ ਵਧਾਉਣ ਲਈ ਉਠਾਈ ਗਈ ਇੱਕ ਕਾਲ ਨੂੰ ਰੱਦ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਸਰਕਾਰ ਦੀ ਆਰਥਿਕ ਸ਼ਮੂਲੀਅਤ ਸਲਾਹਕਾਰ ਕਮੇਟੀ ਨੇ ਜੌਬ ਸੀਕਰ ਨੂੰ ਗੰਭੀਰ ਤੌਰ ਉੱਤੇ ਨਾਕਾਫੀ ਪਾਇਆ ਅਤੇ ਇਸ ਨੂੰ ਬਜ਼ੁਰਗ ਪੈਨਸ਼ਨ ਦੇ ਮੁੱਲ ਦੇ 90% ਤੱਕ ਚੁੱਕਣ ਦੀ ਮੰਗ ਕੀਤੀ ਹੈ, ਜਿਸ ਦੀ ਕੀਮਤ 4 ਸਾਲਾਂ ਵਿੱਚ 24 ਬਿਲੀਅਨ ਹੋਵੇਗੀ। ਪਰ ਇਹ ਸਮਝਿਆ ਜਾਂਦਾ ਹੈ ਕਿ ਸਰਕਾਰ ਇਸ ਸਿਫਾਰਿਸ਼ ਨੂੰ ਰੱਦ ਕਰ ਦੇਵੇਗੀ।
Labor is making economic decisions that Scott Morrison would have been proud of. Everyone knows that you cannot live on the level of income support in this country. Rent, bills, the cost of living is going up and up and up. People are stuck in poverty, and Labor must reverse this terrible decision, stop giving tax cuts to politicians and billionaires, and instead lift everyday people out of poverty.
ਸੂਡਾਨ ਵਿੱਚ ਵਿਗੜਦੀ ਹਿੰਸਾ ਦੇ ਵਿਚਕਾਰ ਜਾਪਾਨ ਸੂਡਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਤਿਆਰ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਜਾਪਾਨੀ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਸਵੈ ਰੱਖਿਆ ਦੇ ਬਲਾਂ ਦੇ ਜਵਾਨ ਭੇਜੇਗੀ। ਸੂਡਾਨ ਵਿੱਚ ਲਗਭਗ 60 ਜਾਪਾਨੀ ਨਾਗਰਿਕ ਹਨ। ਬੇਸ਼ੱਕ ਉਹ ਸਾਰੇ ਸੁਰੱਖਿਅਤ ਦੱਸੇ ਜਾ ਰਹੇ ਹਨ, ਪਰ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਕੋਲ ਭੋਜਨ ਅਤੇ ਪਾਣੀ ਦੀ ਘਾਟ ਹੈ। ਊਰਜਾ ਮੰਤਰੀ ਕ੍ਰਿਸ ਬੋਵਨ ਦਾ ਕਹਿਣਾ ਹੈ ਕਿ ਰਾਸ਼ਟਰੀ ਇਲੈਕਟ੍ਰਿਕ ਵਾਹਨ ਨੀਤੀ NEVS ਨੂੰ ਸ਼ੁਰੂ ਕਰਨ ਦੀ ਸੰਘੀ ਸਰਕਾਰ ਦੀ ਯੋਜਨਾ ਲੰਬੇ ਸਮੇਂ ਤੋਂ ਬਕਾਇਆ ਚੱਲ ਰਹੀ ਹੈ। ਕਾਰ ਨਿਰਮਾਤਾਵਾਂ ਨੂੰ ਸਥਾਨਕ ਤੌਰ 'ਤੇ ਆਪਣੇ ਸਭ ਤੋਂ ਵੱਧ ਗ੍ਰੀਨ ਵਹੀਕਲਸ ਦਾ ਉਤਪਾਦਨ ਕਰਨ ਲਈ ਮਜਬੂਰ ਕਰਨ ਵਾਲੀ ਨੀਤੀ ਪੇਸ਼ ਕਰਨ ਦੇ ਸਰਕਾਰ ਦੇ ਵਾਅਦੇ ਤੋਂ ਬਾਅਦ ਆਸਟ੍ਰੇਲੀਆ ਦੇਸ਼ ਵਿੱਚ ਹੋਰ ਇਲੈਕਟ੍ਰਿਕ ਕਾਰਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਆਸਟ੍ਰੇਲੀਆ ਅਤੇ ਰੂਸ ਅਜਿਹੇ ਦੋ ਵਿਕਸਿਤ ਦੇਸ਼ ਹਨ ਜਿਨ੍ਹਾਂ ਕੋਲ ਕੋਈ ਊਰਜਾ ਕੁਸ਼ਲਤਾ ਨਿਯਮ ਲਾਗੂ ਨਹੀਂ ਹਨ ਜਾਂ ਇਹ ਠੀਕ ਕੰਮ ਨਹੀਂ ਕਰ ਰਹੇ ਹਨ। ਨਵਾਂ ਊਰਜਾ ਕੁਸ਼ਲਤਾ ਮਿਆਰ ਪੈਟਰੋਲ ਅਤੇ ਡੀਜ਼ਲ ਵਾਹਨਾਂ ਤੋਂ ਪ੍ਰਦੂਸ਼ਣ ਨੂੰ ਘਟਾਏਗਾ ਅਤੇ ਜ਼ੀਰੋ ਅਤੇ ਘੱਟ ਨਿਕਾਸੀ ਵਾਲੀਆਂ ਹੋਰ ਕਾਰਾਂ ਦੇ ਆਯਾਤ ਨੂੰ ਉਤਸ਼ਾਹਿਤ ਕਰੇਗਾ। ਸ਼੍ਰੀ ਬੋਵਨ ਦਾ ਕਹਿਣਾ ਹੈ ਕਿ ਇਸ ਪਹਿਲਕਦਮੀ ਦੇ ਨਾਲ ਆਸਟ੍ਰੇਲੀਅਨ ਲੋਕਾਂ ਨੂੰ ਹਜ਼ਾਰਾਂ ਡਾਲਰਾਂ ਦੀ ਬੱਚਤ ਹੋਵੇਗੀ।
This is an important step. This is ultimately all about giving Australians better choices. Better choices of cars which are better for the climate and better to drive and more cost efficient. Now obviously, a lot of electric vehicles are at the more expensive end of the spectrum at the moment. That is true, but it's also a result, a direct result of a lack of policy. Fuel efficiency standards would require more affordable electric vehicles to be sent to Australia.
ਤੇ ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ। ਡੇਵਿਡ ਵਾਰਨਰ ਨੂੰ ਭਾਰਤ ਵਿਰੁੱਧ ਖੇਡੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਅਤੇ ਪਹਿਲੇ ਦੋ ਐਸ਼ੀਜ਼ ਟੈਸਟਾਂ ਲਈ 17 ਮੈਂਬਰੀ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਹ 7 ਜੂਨ ਨੂੰ ਐਸ਼ੀਜ਼ ਵਿੱਚ ਖੇਡਿਆ ਜਾਣਾ ਹੈ। ਵਾਰਨਰ ਕੂਹਣੀ ਵਿੱਚ ਫ੍ਰੈਕਚਰ ਹੋਣ ਕਾਰਨ ਭਾਰਤ ਦੌਰੇ ਤੋਂ ਬਾਹਰ ਹੋ ਗਏ ਸਨ ਅਤੇ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਆਸਟ੍ਰੇਲੀਆ ਲਈ ਆਪਣਾ ਆਖਰੀ ਟੈਸਟ ਮੈਚ ਖੇਡ ਚੁੱਕੇ ਹਨ, ਪਰ ਹੁਣ ਵਾਰਨਰ ਭਾਰਤ ਖਿਲਾਫ਼ ਓਪਨਿੰਗ ਕਰਨ ਲਈ ਵਾਪਸੀ ਕਰ ਰਹੇ ਹਨ। ਉਸਮਾਨ ਖਵਾਜਾ, ਮਾਰਕਸ ਹੈਰਿਸ ਅਤੇ ਮੈਟ ਰੇਨਿਸ਼ਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਤੇ ਹੁਣ ਇੱਕ ਨਜ਼ਰ ਮੁਦਰਾਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 67.28 ਸੈਂਟਸ ਦੇ ਬਰਾਬਰ, ਭਾਰਤ ਦੇ 55.24 ਅਤੇ ਪਾਕਿਸਤਾਨ ਦੇ 190.56 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ। ਐਡੀਲੇਡ ਵਿੱਚ ਬੱਦਲਵਾਈ 19 ਡਿਗਰੀ। ਮੈਲਬਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੇਗੀ 19 ਡਿਗਰੀ। ਹੋਬਾਰਟ ਦੇ ਵਿੱਚ ਮੀਂਹ ਆਉਣ ਦੇ ਆਸਾਰ ਹਨ 19 ਡਿਗਰੀ। ਕੈਨਬਰਾ ਵਿੱਚ ਥੋੜ੍ਹੀ ਬਹੁਤ ਬੱਦਲਵਾਈ 19 ਡਿਗਰੀ। ਵੁਲੋਂਗੋਂਗ ਦੇ ਵਿੱਚ ਮੀਂਹ ਘਟੇਗਾ 20 ਡਿਗਰੀ। ਸਿਡਨੀ ਦੇ ਵਿੱਚ ਮੀਂਹ ਪਵੇਗਾ 21 ਡਿਗਰੀ। ਨਿਊਕਾਸਲ ਦੇ ਵਿੱਚ ਵੀ ਅਜਿਹਾ ਮੌਸਮ 23 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 27 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ 30 ਡਿਗਰੀ। ਡਾਰਵਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ 32 ਡਿਗਰੀ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।